राम राम रम राम राम रट राम राम जप जीवा राम नाम नव ने मह को मन है हे पपीहा सब साधन फल कोप सरित सर सागर सलिल निरासा राम नाम रति स्वाति सुधा शुभ सी कर प्रेम प्यास मर्जी तर्जी पाषाण वर्षी पवी प्रीति रपर की तिजे जाने अधिक अधिक अनुराग मंग डर परमिति पहचाने राम नाम गति राम नाम मति राम नाम अनुरागी है गए हैं जय होएंगे ते ही त्रिपवन कनियत वटपागी एक अंग मग अगम गवन कर विलम ना छिन छिन छाहे तुलसी हित अपनो अपनी दय दिसी निरुपदी नेम निभाहे तुमरे गुण क्या कहा मेरे सतगुरा जब तू गुर बोले तब विषम हो जाई हम जैसे अपराधी और कोई राख है जैसे हम सतगुर राख लिए छटाई तू गुर पिता तू है गुर माता तू गुर बंधव मेरा सखा सखाई जो तू हमरी विध होती मेरे सतगुर साबिद तुम हर जानो आपे हम रुलते फिरते कोई बात न पूछता गुरु सतगुरु संग कीरे समतापे तन तन गुरु नानक जन के राजित मिलिए चूके सब शोक संतापे राम जप राम जप राम जप बावरे घोर भव कुनीर निधि नाम निज नावरे एक ही साधन सब रिद्धि सिद्धि साधी रे कली रोग जोग संजम समाधि रे भले जो है पोत जो है दाहिनो जो बाम रे राम नाम ही सो अंत सब ही को काम रे जग नब वाटिका रही फली फली फूली रे छुआ कैसे धरो अरे देख तू न भूली रे राम नाम छाड़ जो भरोसो करे और रे तुलसी परोसो त्यागी मांगे कूर कोर रे
वो है राम दा नाम यानी के ओ राम जड़ा है ओ राम केड़ा है ए पहचानन वाली गल है ए विचार करन वाली गल है और नाम किसनु किया गया है ये भी बड़े गहरे रूप दे विच विचार करन वाली गल है जब तक असी इस राम नु और राम दे इस गुण नु नाम नु नहीं पहचानांगे तब तक सानू ये जड़ी वाणी है ना संता दी वाणी पूर्ण संता दी वाणी एहसास संगत जी कदी प्रगट हो ही नहीं सकती कदे उस दे भेदां नु असी जान सकते ही नहीं एक छोटी जी तुक है ब्रह्म ज्ञानी की गत ब्रह्म ज्ञानी जाने हुण विचार करके देखो असी इत्थे बैठे होए हां रेलवे कलोनी दे विच अगर कनाड विलेज दी खबर रखनी चाहते हां तो या तो साडा कोई संबंध उत्थे होवे कोई ऐसा मीडिया होवे कोई ऐसी ताकत साडे कोल होवे तां ही जा करके सानू कनाड विलेज दी खबर मिल सकती है अदरवाइज असी उधर की हो रहा असी जान नहीं सकते और अगर कोई मनमुखी जीव इत्थे बैठ करके अपनी मत अनुसार कनाड विलेज दी व्याख्या करनी शुरू कर देवे तो साध संगत जी ओह कोरा झूठ ही होगा यानी कि हो सकता है कि उसकी कोई एक दो गल अंदाजे के मुताबिक कोई पूरी उतर जाए या कोई ऐसा पहलू प्रगट हो जाए अदरवाइज वो है झूठ ही और झूठ के रूप ही प्रगट होगा और जड़ी जीवात्मा उसके पिछे लग जाएगी यानी कि जड़िया उन्हें सच कह करके जानन लग जाएगिया साध संगत जी विचार कर लो उन्हों का की असर होगा यानी कि जिन्हें उस वाणी नु दिता उस वाणी का अर्थ दिता वो आप तो खूह के विच अंधे बैठा ही सी यानी कि झूठा सी और जड़े उसके मगर लगे वह भी अंधे खूह के विच गए क्यों क्योंकि उन्होंने भेद का पता नहीं सी कि उस पर्टिकुलर जगह से की क्रिया व्याप्त हो रही थी और असी अख बंद करके उत्थे चले गए और जाके पता लगा भी उत्थे तो बदल गरजने बारिश हो रही है यानी कि असी कोई उपाय किया नहीं और बारिश के ओले जड़े साढ़े ते पे कई विपता आ गई इस दृष्टांत का मतलब की है कि अगर असि उस परमात्मा नूं मिलना चाहते हैं प्राप्त करना चाहते हैं तो उसका साडा सारे का फर्ज बनता है कि सब तो पहले जेडे संत पूरा उपदेश दे रहे ने सचखंड तो कि अपने गुण नूं अपने सारे तत्वों नूं इकट्ठा करो और गुण केड़ा सीगा ये सतगुरां ने स्पष्ट किया है ये आत्मा हुण ये आत्मा बिखरी किस तरीके दे नाल हुई है इस जगत दे विच ये सतगुरु स्पष्ट कर रहे ने जिहड़ी विरोधी ताकत है जिसनूं असीं ब्रह्म कहिंदे आ और इस ब्रह्म दी ही आपां सारे ही पूजा कर रहे हैं चाहे कोई चोरी करके पूजा कर रहा बेशक उन्होंने पूर्ण संता दी टेक ली है सात संगत जी अपने मन दे विच झांक करके देख लो जिहड़े इत्थे बैठे ने और जिहड़े इस वाणी नूं सुणनगे सारे ही बड़े ध्यान दे नाल अपने अंदर विचार करके देखो बेशक मुखोटा लगा करके असीं पूर्ण सतगुर या संतां दी गल ते जरूर करदे हां पर जदों उद्घाटन दी गल आंदी है ना उसले जरूर किसी पंडित नूं पकड़ के ले आंदे हां जरूर कोई यज्ञ करन लग जांदे हां साडे घर कोई विआह शादी होंदी है कोई तीज त्यौहार हुंदा है ना उस वेले असीं सारी ओही किरिया अपनांदे हां जिहड़ी देवी दृष्टिया दे नाल संबंध रखदी है सात संगत जी देवी देवते भी एक उत्तम भोगी जून है ये जीवात्मा नूं यानी कि इस गुण नूं कैद रखण दी अगर यह जीवात्मा मनुखे जन्म दे विच आ करके बहुत सारे पुन इकट्ठे करदी है ना बहुत ही अच्छे धर्म करदी है धर्मशाला चलाती दान पुन करते रोजगार लगाते यानी कि जितने भी अच्छे कर्म किए जो करोड़ा ही जन्मां दे ये पुन इकट्ठे हो जाते हैं ना ब्रह्म बड़ी चलाकी दे नाल उसनु स्वर्ग और वैकुंठा दे विच देवी देवत्या दी और होर बहुत सारिया कारण जूना दे विच उत्तम भोगी लंबिया उमरा दे करके ये भोग भोगण वास्ते स्वर्ग या वैकुंठ की संज्ञा दे करके उत्थे रखता है और असी की करते हैं कि असी मूढ़ मत किनू कहिंदे जिहड़े मूर्ख अपने बुद्धि नूं नहीं पहचानदे यानी कि तुलसीदास जी ने की कहा सी कि बुद्धि नूं निर्मल करो निर्मल होएगी शब्द दे नाल लग के उस दे नाल मिल के उसनूं प्राप्त करके और ये मैली किस तरीके नाल होई है ये विरोधी ताकत मन दे नाल मिल करके और मन मैला क्यों है क्योंकि इसने इंद्रिया की संगत की हुई है और मन भी तड़फ रहा है अपने घर जाण वास्ते और आत्मा यानी ये गुण भी तड़फ रही है उस परमात्मा नूं प्राप्त करन वास्ते यानी कि ये दोनों ही तड़फ रहे ने पर दोनों नूं ही रस्ते का नहीं पता यानी कि दोनों ही गलत रस्ते ते चल रहे ने यानी कि जो पहला दूसरा गुण है आत्मा का इसने गलत संगत की मन की और परमा दिती गई जिस तरीके नाल अधूरी बाणी दे अधूरे अर्थ कढ के तुलसीदास जी दी जिहड़ी बाणी है उसका पूर्ण अर्थ ते है कि नाम जड़ा है शब्द जड़ा है प्रकाश और आवाज के रूप दे विच है और उसने उन्होंने राम कहा जड़ा रमैया है घटघट दे विच है और अधूरिया ने अर्थ की दिता कि दशरथ पुत्र राम क्यों ये ब्रह्म की लीला सी सतयुग दे विच जदों राम की संज्ञा बहुत अच्छे तरीके दे नाल व्याप्त हो गई और रूहां सचखंड जाण लग गई उसले ब्रह्म ने की किया बड़ी चलाकी दे नाल एक चलदा फिरदा राम इस धरती ते अवतारित कर दिता और अपनी पूरी ताकत और समर्था दे दी सात संगत जी ब्रह्म दे विच कोई ताकत घट नहीं है बेशक वह ताकत सचखंड तो सतगुरु तो लैंदा है पर उसनू भी पूरी ताकत दिती गई है सारे मंडल चलाउण वास्ते और वह भी कुर्बान हुंदा उन्हां जीवात्मा उत्ते जिहड़ियां जीवात्मा ब्रह्म दे उपर कुर्बान हो जांदियां ने यानी कि उन्होंने वह पूरी ताकत दे करके बड़े उत्तम चोले दिंदा है और उत्तम चोले जो इस जगत विच प्रगट होंदे ने ना असि उन्होंने अवतार यानी कि परमात्मा कह करके याद करते हैं और उन्होंने पिछे लग पाते हैं और यह ब्रह्म की बड़ी सूक्ष्म चाल होंदी है कि वह इस जगत दे विच आ करके अपना जिहड़ा स्वरूप प्रगट करते हैं वह परोपकारी का हुंदा है यानी कि उन्होंने परोपकारी अपने रूप में प्रगट करते हुए परोपकार करते हुए बहुत सारी मर्यादा कायम करनी होंगी है मर्यादा का की भाव है कि तुसी अच्छे कर्म करने यानी कि वर्ण श्रेणी बना करके अलग अलग कर्म दे दिते चारों वर्णा नूं कि तुसी अपने इन्हां कर्मां दे जरिए ही मेरे निज स्वरूप नूं प्राप्त कर सकते हो और इन्हां अवतारा का निज स्वरूप केड़ा है ब्रह्म और ब्रह्म कौन है काल काल कौन है अकाल दी एक नकल है यानी कि उस परमात्मा दी एक नकल है एक थानेदार दे रूप दे विच उसनू ए तीन इलाके दे दिते गए ने जिसनू असी त्रिलोकी नाथ या यमराज कह करके भी पुकारदे आ यानी कि त्रिलोकी दा राज जो है जिस रूह दे अधीन किया गया है उसनू असी काल कहंदे आ और काल नू पूरी ताकत दिती है जिस तरीके दे नाल इस
ਜਗਤ ਵਿੱਚ ਅਸੀਂ ਦੇਖਦੇ ਹਾਂ ਕਿ ਥਾਣੇਦਾਰ ਜਾਂ ਕਮਿਸ਼ਨਰ ਜਿਸ ਨੂੰ ਬਣਾਇਆ ਜਾਂਦਾ ਹੈ, ਸੈਂਟਰਲ ਗੌਰਮੈਂਟ ਉਸ ਨੂੰ ਪੂਰੇ ਅਹੁਦੇ ਦੇ ਉੱਪਰ ਪੂਰੀ ਤਾਕਤ ਵੀ ਦਿੰਦੀ ਹੈ, ਯਾਨੀ ਕਿ ਜਿੱਥੇ ਤੱਕ ਉਸਨੂੰ ਰਾਜ ਕਰਨਾ ਹੈ, ਜਿੱਥੇ ਤੱਕ ਨਿਯਮਾਂ ਦਾ ਪਾਲਣ ਕਰਵਾਉਣਾ ਹੈ, ਉੱਥੇ ਤੱਕ ਉਸ ਨੂੰ ਪੂਰੀ ਤਾਕਤ ਔਰ ਸਮਰੱਥਾ ਦਿੱਤੀ ਜਾਂਦੀ ਹੈ, ਔਰ ਉਹ ਪੂਰੀ ਤਾਕਤ ਔਰ ਸਮਰੱਥਾ ਜਿਹੜੀ ਹੈ ਉਹ ਅੱਗੇ ਆਪਣੇ ਸਿਪਾਹੀਆਂ ਨੂੰ ਵੀ ਦਿੰਦਾ ਹੈ। ਉਸੇ ਤਰੀਕੇ ਦੇ ਨਾਲ ਇਹ ਜੋ ਥਾਣੇਦਾਰ ਹੈ ਕਾਲ, ਜਿਸ ਨੂੰ ਅਸੀਂ ਸਾਰੇ ਪੂਜਾ ਕਰਦੇ ਹਾਂ, ਸਾਸੰਗ ਜੀ ਯਾਦ ਰੱਖਣਾ, ਅਸੀਂ ਸਾਰੇ ਪੂਜਾ ਕਾਲ ਦੀ ਕਰਦੇ ਹਾਂ, ਔਰ ਇਹ ਕਾਲ ਹੀ ਹੈ ਸਾਡੀਆਂ ਸਾਰੀਆਂ ਰੂਹਾਂ ਨੂੰ ਖਾਂਦਾ ਜੀ। ਯਾਨੀ ਕਿ ਕਿਤਨੇ ਅਚੰਭੇ ਔਰ ਭਰਮ ਦੀ ਗੱਲ ਹੈ ਕਿ ਇੱਕ ਪਾਸੇ ਜਗਤ ਜਿਸ ਦੀ ਪੂਜਾ ਕਰ ਰਿਹਾ ਪਰਮਾਤਮਾ ਸਮਝ ਕਰਕੇ, ਔਰ ਉਹ ਪਰਮਾਤਮਾ ਹੀ ਇਹ ਸਾਰੀਆਂ ਰੂਹਾਂ ਨੂੰ ਆਪਣੇ ਮੂੰਹ ਦੇ ਵਿੱਚ ਸਮਾਵਿਸ਼ਟ ਕਰਦਾ ਹੈ, ਔਰ ਕਰਮਾਂ ਦੇ ਅਨੁਸਾਰ ਕਲਪਾਂ ਦੇ ਬਾਅਦ ਇਸ ਜਗਤ ਦੀ ਫਿਰ ਉਤਪਤੀ ਹੁੰਦੀ ਹੈ, ਔਰ ਜੈਸੀ ਕਿਰਿਆ ਕੀਤੀ ਗਈ ਹੁੰਦੀ ਹੈ ਉਸ ਦੇ ਅਨੁਸਾਰ ਇਸ ਜੀਵਾਤਮਾ ਨੂੰ ਫਿਰ ਉੱਤਮ ਔਰ ਸੂਖਮ ਲੋਕਾਂ ਦੇ ਵਿੱਚ ਫਿਰ ਭਰਮਣ ਕਰਨ ਵਾਸਤੇ, ਯਾਨੀ ਕਿ ਹਿਸਾਬ ਦੇਣ ਵਾਸਤੇ ਫਿਰ ਜਨਮ ਦਿੱਤਾ ਜਾਂਦਾ। ਔਰ ਜੀਵਾਤਮਾ ਦਾ ਭਰਮ ਕੀ ਹੈ ਕਿ ਅਸੀਂ ਇਸ ਚੋਲੇ ਦੇ ਵਿੱਚ ਰਹਿ ਕਰਕੇ ਉਸ ਅਵਤਾਰ ਦੀ ਪੂਜਾ ਕਰਦੇ ਹਾਂ, ਔਰ ਅਵਤਾਰ ਦੀ ਪੂਜਾ ਦਾ ਭਾਵ ਕੀ ਹੈ ਕਿ ਮਰਿਆਦਾ ਨੂੰ ਕਾਇਮ ਕਰੋ, ਯਾਨੀ ਕਿ ਅੱਛੇ ਤੋਂ ਅੱਛਾ ਕਰਮ ਕਰੋ। ਅਗਰ ਅੱਛਾ ਕਰੋਗੇ ਤੇ ਮੇਰਾ ਨਿੱਜ ਸਰੂਪ ਕੀ ਹੈ, ਬ੍ਰਹਮ ਦਾ ਰੂਪ, ਯਾਨੀ ਕਿ ਤੁਸੀਂ ਬ੍ਰਹਮ ਦੇ ਵਿੱਚ ਲੀਨ ਹੋ ਜਾਓਗੇ। ਔਰ ਬ੍ਰਹਮ ਤੋਂ ਅੱਗੇ ਦਾ ਭੇਦ ਜਿਹੜਾ ਉਹ ਨਾ ਕਿਸੇ ਕੋਲ ਹੈ ਸੀ ਔਰ ਨਾ ਕਿਸੇ ਨੇ ਦਿੱਤਾ, ਔਰ ਜਿਨ੍ਹਾਂ ਦੇ ਕੋਲ ਹੈ ਸੀ ਉਹਨਾਂ ਨੂੰ ਅਸੀਂ ਪੂਰਨ ਸੰਤ ਸਤਿਗੁਰੂ ਕਹਿੰਦੇ ਹਾਂ। ਉਹਨਾਂ ਨੇ ਇਸ ਜਗਤ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਗਟ ਨਹੀਂ ਸੀ ਕੀਤਾ ਜਿਸ ਤਰੀਕੇ ਦੇ ਨਾਲ ਇਸ ਵਕਤ ਪ੍ਰਗਟ ਕੀਤਾ ਜਾ ਰਿਹਾ। ਯਾਨੀ ਕਿ ਕੋਰ ਕਾਲਯੁਗ ਅਗਰ ਇੱਕ ਪਾਸੇ ਮਨ ਬੜੇ ਚੰਚਲ ਰੂਪ ਦੇ ਵਿੱਚ ਵਿਆਪਤ ਹੈ, ਤੇ ਦੂਸਰੇ ਪਾਸੇ ਸਾਧ ਜੀ ਉਹ ਪਰਮਾਤਮਾ ਵੀ ਉਹਨਾਂ ਤੜਫ ਰਹੀਆਂ ਰੂਹਾਂ ਵਾਸਤੇ ਕੋਈ ਭੁੱਲਿਆ ਨਹੀਂ ਹੈ। ਇੱਕ ਮਾਂ ਨੂੰ ਆਪਣੇ ਤੜਫ ਦੇ ਬੱਚੇ ਦਾ ਹਮੇਸ਼ਾ ਖਿਆਲ ਰਹਿੰਦਾ, ਉਹ ਕਿਸੇ ਵੀ ਜਗ੍ਹਾ ਕੰਮ ਕਰ ਰਹੀ ਹੋਵੇ, ਕੁਛ ਵੀ ਹੋਵੇ, ਪਰ ਉਸ ਦਾ ਜਿਹੜਾ ਖਿਆਲ ਹੈ ਨਾ ਆਪਣੇ ਛੋਟੇ ਜਿਹੇ ਉਸ ਬੱਚੇ ਦੇ ਉੱਪਰ, ਯਾਨੀ ਕਿ ਉਹ ਘਰ ਦੁੱਧ ਦੇ ਬਿਨਾਂ ਰੋ ਰਿਹਾ ਹੋਵੇਗਾ, ਉਸੇ ਦੇ ਵਿੱਚ ਉਹਦਾ ਖਿਆਲ ਰਹਿੰਦਾ। ਉਸੇ ਤਰੀਕੇ ਦੇ ਨਾਲ ਪਰਮਾਤਮਾ ਦਾ ਖਿਆਲ ਉਹਨਾਂ ਰੂਹਾਂ ਦੇ ਵਿੱਚ ਪੂਰਾ ਹੈ, ਯਾਨੀ ਕਿ ਇਹ ਨਹੀਂ ਹੈ ਕਿ ਬਾਕੀ ਰੂਹਾਂ ਦੀ ਤਰਫ਼ ਉਹ ਭੁੱਲਿਆ ਬੈਠਾ। ਉਸ ਦਾ ਭਾਵ ਇਹ ਹੈ ਇਸ ਤੁਕ ਦਾ ਕਿ ਜਿਹੜਾ ਪਰਮਾਤਮਾ ਹੈ ਇਸ ਜਗਤ ਦੇ ਵਿੱਚ ਜਿਹੜੇ ਤੜਫਦੀਆਂ ਰੂਹਾਂ ਨੇ, ਯਾਨੀ ਕਿ ਜਿਹੜੇ ਆਪਣੇ ਗੁਣ ਨੂੰ ਕਰੈਕਟਰ ਨੂੰ ਇਕੱਠਾ ਕਰਦੀਆਂ ਨੇ, ਕਿਸ ਵਾਸਤੇ? ਉਸ ਦੂਸਰੇ ਕਰੈਕਟਰ ਦੇ ਜ਼ਰੀਏ ਆਪਣੇ ਮੂਲ ਦੇ ਵਿੱਚ ਸਮਾਉਣ ਵਾਸਤੇ। ਯਾਨੀ ਕਿ ਇਸ ਜਗਤ ਦੇ ਜਿਤਨੇ ਵੀ ਸਾਨੂੰ ਸੰਬੰਧੀ ਜਾਂ ਵਸਤੂਆਂ ਨਜ਼ਰ ਆਉਂਦੀਆਂ ਨੇ, ਇਹਨਾਂ ਦੇ ਵਿੱਚ ਉਹਨਾਂ ਨੂੰ ਸੁੱਖ ਨਜ਼ਰ ਨਹੀਂ ਆਉਂਦਾ। ਜਿਸ ਤਰੀਕੇ ਦੇ ਨਾਲ ਮਾਂ ਇੱਕ ਛੋਟਾ ਬੱਚਾ ਜਿਹੜਾ ਰੋਂਦਾ ਬਿਲਖਦਾ ਹੈ, ਕਿਤਨੇ ਹੀ ਹੱਥਾਂ ਦੇ ਵਿੱਚ ਚਲਾ ਜਾਏ ਉਹ ਚੁੱਪ ਨਹੀਂ ਕਰਦਾ, ਪਰ ਜਿਉਂ ਹੀ ਉਹ ਮਾਂ ਦੇ ਹੱਥ ਦੇ ਵਿੱਚ ਜਾਂਦਾ, ਸਾਧ ਜੀ ਬਿਨਾਂ ਦੁੱਧ ਦਿੱਤੇ ਹੀ ਉਹ ਚੁੱਪ ਕਰ ਜਾਂਦਾ, ਕਿਉਂਕਿ ਉਸ ਨੂੰ ਪਛਾਣ ਹੋ ਜਾਂਦੀ ਹੈ ਉਹਨਾਂ ਹੱਥਾਂ ਦੀ, ਕਿ ਉਹਨਾਂ ਹੱਥਾਂ ਦੇ ਵਿੱਚ ਉਸ ਨੂੰ ਉਹ ਸਹਿਜ ਅਵਸਥਾ ਮਿਲਦੀ ਹੈ ਜਿਹੜੀ ਦੂਸਰੇ ਕੋਈ ਵੀ ਹੱਥ ਜਿਹੜੇ ਨੇ ਦੇ ਨਹੀਂ ਸਕਦੇ। ਤੋ ਸਾਧ ਜੀ ਇਹ ਬੜੇ ਗਹਿਰੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਸਾਰੇ ਜਿਹੜੇ ਨੇ ਇਹ ਗੁਣ ਨੂੰ ਭੁੱਲ ਕਰਕੇ ਔਰ ਦੂਸਰੇ ਗੁਣ ਨੂੰ ਵੀ ਭੁੱਲ ਕਰਕੇ ਅਸੀਂ ਉਸ ਪਰਮਾਤਮਾ ਤੋਂ ਵਿਛੜੇ ਬੈਠੇ ਹੋਏ ਹਾਂ। ਔਰ ਜਦ ਤੱਕ ਸਾਧ ਸੰਗਤ ਜੀ ਅਸੀਂ ਇਸ ਜਗਤ ਦੇ ਵਿੱਚ ਇਸ ਗੁਣ ਨੂੰ ਇਕੱਠਾ ਨਹੀਂ ਕਰਾਂਗੇ ਜਿਸ ਨੂੰ ਕਿ ਅਸੀਂ ਆਤਮਾ ਕਹਿ ਕਰਕੇ ਪੁਕਾਰਦੇ ਹਾਂ, ਤਦ ਤੱਕ ਅਸੀਂ ਉਸ ਦੂਸਰੇ ਗੁਣ ਨੂੰ ਜਾਣ ਹੀ ਨਹੀਂ ਸਕਦੇ। ਇਸ ਜਗਤ ਦੇ ਵਿੱਚ ਦੂਸਰੇ ਗੁਣ ਨੂੰ ਜੋ ਕਿਹਾ ਜਾਂਦਾ ਹੈ ਪਰਮਾਤਮਾ ਦਾ ਨਾਮ ਜਾਂ ਸ਼ਬਦ ਜਿਸ ਨੂੰ ਇੱਕ ਅਸੀਂ ਹੱਕ ਦੀ ਆਵਾਜ਼ ਜਾਂ ਪ੍ਰਕਾਸ਼ ਦੇ ਰੂਪ ਦੇ ਵਿੱਚ ਜਾਣਦੇ ਹਾਂ ਨਾ, ਉਸ ਗੁਣ ਨੂੰ ਦੇਖਣ ਵਾਸਤੇ ਉਸ ਗੁਣ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਨੇ ਜਿਹੜਾ ਉਪਦੇਸ਼ ਦਿੱਤਾ ਹੈ, ਪਹਿਲਾ ਗੁਣ ਕੀ ਹੈ? ਇਹ ਜੀਵਾਤਮਾ ਦਾ, ਇਹ ਜੀਵਾਤਮਾ ਇਸ ਜਗਤ ਦੇ ਵਿੱਚ ਮਨ ਦੇ ਨਾਲ ਪਰਮਾ ਕਰਕੇ ਫੈਲਾ ਦਿੱਤੀ ਗਈ ਹੈ। ਕਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਜਦੋਂ ਇਹ ਜੀਵਾਤਮਾ ਪ੍ਰਗਟ ਹੋਈ ਉਸ ਵਕਤ ਇਹ ਦਸਵਾਂ ਦੁਆਰ, ਯਾਨੀ ਕਿ ਦੋਹਾਂ ਅੱਖਾਂ ਦੇ ਪਿੱਛੇ ਜਿਸ ਨੂੰ ਅਸੀਂ ਤੀਸਰਾ ਤਿਲ ਵੀ ਕਹਿੰਦੇ ਹਾਂ, ਇਸ ਤੀਸਰੇ ਤਿਲ ਤੇ ਆ ਕਰਕੇ ਟਿਕਦੀ ਹੈ, ਔਰ ਇੱਥੇ ਹੀ ਆ ਕਰਕੇ ਇਸ ਨੂੰ ਮਨ ਦੀ ਸੰਗਤ ਮਿਲਦੀ ਹੈ, ਔਰ ਇਹ ਮਨ ਦੀ ਸੰਗਤ ਕਰਕੇ ਉਸ ਤੋਂ ਬਾਅਦ ਇਹ ਨਾਭੀ ਚੱਕਰ ਦੇ ਨਾਲ ਟਕਰਾਉਂਦੀ ਹੈ, ਔਰ ਨਾਭੀ ਚੱਕਰ ਦੇ ਨਾਲ ਟਕਰਾ ਕਰਕੇ ਇਹ ਸਾਰੇ ਸਰੀਰ ਦੇ ਵਿੱਚ ਵਿਆਪਤ ਹੋ ਜਾਂਦਾ ਇਹ ਗੁਣ। ਯਾਨੀ ਕਿ ਸਾਰੇ ਸਰੀਰ ਦੇ ਵਿੱਚ ਜਦੋਂ ਇਹ ਗੁਣ ਵਿਆਪਤ ਹੁੰਦਾ ਹੈ ਉਸ ਤੋਂ ਬਾਅਦ ਇਸ ਸਰੀਰ ਦੇ ਜਿਹੜੇ ਮੋਹ ਦੁਆਰੇ ਰੱਖੇ ਨੇ ਇਹ ਕਾਲ ਪੁਰਸ਼ ਨੇ ਬੜੀ ਚਤੁਰਾਈ ਦੇ ਨਾਲ ਰੱਖੇ ਨੇ, ਬੜੀ ਚਤੁਰਾਈ ਦੇ ਨਾਲ ਆਪਣਾ ਅੰਸ਼ ਜਿਸ ਨੂੰ ਮਨ ਕਿਹਾ ਜਾਂਦਾ ਹੈ ਇਹ ਇਸ ਗੁਣ ਨੂੰ, ਯਾਨੀ ਕਿ ਨੌ ਦੁਆਰਾਂ ਦੇ ਜ਼ਰੀਏ ਇਸ ਪਰਮਾਤਮਾ ਦੇ ਇਸ ਗੁਣ ਨੂੰ, ਅਵਿਨਾਸ਼ੀ ਗੁਣ ਨੂੰ, ਇਸ ਸੱਚੇ ਗੁਣ ਨੂੰ, ਇਸ ਜੀਵਾਤਮਾ ਨੂੰ ਨੌ ਦੁਆਰਾਂ ਦੇ ਜ਼ਰੀਏ ਸਾਰੇ ਜਗਤ ਦੇ ਵਿੱਚ ਪਰਮਾ ਕਰਕੇ ਰੱਖ ਦਿੰਦੀ ਹੈ, ਫੈਲਾ ਦਿੰਦੀ ਹੈ। ਔਰ ਥਾ ਸੰਗਤ ਜੀ ਜਦ ਤੱਕ ਇਹ ਗੁਣ ਨੌ ਦੁਆਰਾਂ ਦੇ ਵਿੱਚੋਂ ਦੁਬਾਰਾ ਤੋਂ ਇਕੱਠਾ ਹੋ ਕਰਕੇ ਇਸ ਤੀਸਰੇ ਤਿਲ ਦੇ ਵਿੱਚ ਆਪਣੀ ਤਾਕਤ ਇਕੱਠੀ ਨਹੀਂ ਕਰੇਗਾ, ਤਦ تکن یہ دوسرے گن جس نو کہ اسی پرماتما دا گن حق کی آواز کہہ کر کے پکارتے ہاں، جس دے وچ ایک جوت ہے، ایک پرکاش ہے، ایک آواز ہے، جس نے جڑ اور چیتن سارے لوکاں دی رچنا کردے ہوئے سارے نو آدھار دے رکھیا ہے، اسی کدے بھی اس گن نو پراپت نہیں کر سکتے۔ اس کر کے ساڈا سب دا پہلا فرض یہ بنتا ہے کہ اسی اپنے اس گن نو اکٹھا کریے، یہ گن جڑا ہے اس جگت دے وچ جس طریقے دے نال پھیلایا گیا ہے اس نو اسی طریقے دے نال اکٹھا کیتا جا سکتا ہے۔ کس طریقے دے نال؟ جس طریقے دے نال ستگوراں نے اپدیش کیتا ہے کہ سب تو پہلے اپنی بدھی جڑی ہے وہ نرمل کرنی پے گی، کیونکہ جب تک یہ بدھی من دے ادھین ہے تب تک یہ جیواتما نو پرمان دا کام کرے گی، جدو یہ جیواتما دے ادھین ہو جائے گی یعنی کہ من دے حکم تو نکل جائے گی اس وقت یہ نرمل ہو جائے گی، اس وقت اس نو سوجھی آ جائے گی، جس وقت اس نو سوجھی آئے گی اس وقت یہ سارے نو دوارا چ اپنی سرت نو اکٹھا کرے گی، یعنی کہ نو دوارا چ سرت کتنے فسی ہوئی ہے اس جگت دے وچ کنہ دے وچ ماں باپ تھی پہن پتر زمین جداد جڑ چیتن سمبند اور لوکاں دے وچ یعنی کہ ساریاں وستواں اور سارے سمبندھاں دے وچ اس بری طریقے دے نال اس نو دوارا چ نکل کے فس گئی ہے کہ اسی چاہ کر کے بھی اس نو اکٹھا نہیں کر سکتے، اس نو نکال نہیں سکتے۔ اس کر کے ساتھ سنگت جی ساڈا سارا دا فرض بنتا ہے کہ ایک وڈی طاقت چاہیے جڑی اس چھوٹی طاقت یعنی کہ یہ کوئی چھوٹی نہیں یعنی کہ اس اکال پورک تے لئی طاقت ہے اس برہم دی طاقت چوں کڈن واسطے اس طاقت دی سانو لوڑ ہے جڑی کہ اس دے پنجے چوں اس دے چنگل چوں اس دے جال چوں سانو کڈ سکے، اور جب تک وہ وڈی طاقت دا اسی سارا نہیں لواں گے تب تک اسی نکل ہی نہیں سکتے۔ ہن اس وڈی طاقت نو اس جگت دے وچ کی کہہ کے پکارا جاندا ہے؟ اس جگت دے وچ وہ وڈی طاقت جڑی ہے اس نو اسی سنت ستگرو کہہ کر کے یاد کرتے ہاں۔ تو ساتھ سنگت جی سچ کھنڈ تو جو بھی اپدیش دیتا جا رہا ہے یہ بڑا قیمتی اور گہرا اپدیش ہے، یعنی کہ یہ جو جس نے ستگر کی سنگیا دیتی گئی ہے یہ کوئی آکار نہیں ہے جی اسی اس نے آکار کہہ کر کے پکار دیا ستگرو ایک تصویر لیا کر کے لگا دیتی یا انہوں کا تھوڑا بہت حکم مان لیا وچار کر کے دیکھو اسی کہندے اسی انڈا میٹ کھانا چھڈ تا شراب پینی چھڈ دیتی پر منکھے جنم دے وچ آ کر کے جدو اسی اپنے بھڑا بھراواں دا حق مار کر کے کھا جاندے ہاں باہر دے جگت دی تاں کی گل کر نہیں ہے، سارے اپنے اندر چاہ کر کے دیکھ لو اسی سارے دے نال اس جگت دے کیسے کیسے نیچتا دے کرم کرتے ہاں، باہر دی کی گل کرنی ہے اسی تے اپنے پورن ستگرو دے گھر دے وچ ہی انہاں دے سمبندیاں دے نال ہی اسی کس طریقے دی کریا اپناندے ہاں صرف اپنے عہدے یا مان نو پراپت کرن واسطے۔ یہ ساری کریا جڑیاں نے یہ برہم دیاں من دے جاری پھیلائیاں ہوئیاں نے اور یہ بڑے سوکشم روپ دے وچ بندھن دے روپ وچ لیا کر کے آندیاں نے اور آن والے جگت دے وچ یعنی کہ آن والے سمے دے وچ اس جیواتما نو بار بار جنم اور مرن دا بھوگ کرنا پیندا ہے، یعنی کہ یہ تڑف رہی ہے بلکھ رہی ہے یہ گن اپنے آپ دے وچ سمان واسطے، اور یہ گن نو پھیلایا کس نے ہے؟ من نے۔ کس طریقے دے نال؟ اس جگت دے جڑ وہ چیتن وستواں دے وچ بڑے سوکھم طریقے دے نال اس نے پرما کر کے دیتا ہے۔ اسے کر کے جدو اسی پوری وڈی طاقت جس نو سنت ستگرو کہہ کر کے پکارا جاندا ہے ساتھ سنگت جی اس جگت دے وچ جدو بھی ستگرو آندے نے ایک مشین نو استعمال کرنا پیندا ہے، جب تک وہ مشین نہیں ملے گی اس جگت دے وچ وہ کس طریقے دے نال کام کر سکدے نے یہ بڑی سوچن گہرن اور وچار کرن والی گل ہے، یعنی کہ نیم ہے تھانے دار دا اپنا نیم ہے، اگر اس نے اپنے علاقے دے وچ کوئی بندھن لگائے نے کوئی گیٹ لگا دیتے نے یا کوئی چوکی دار بٹھا دیتے نے تو کس واسطے بٹھائے نے کہ کوئی چور چوری نہ کر سکے کوئی ٹھگی نہ ہو سکے دنے دہاڑے لٹیا نہ جا سکے۔ اسی طریقے دے نال اے تھانے دار جس نو کال کیا جاندا ہے اور اس دا جو انچ من دے روپ دے وچ ہر پنجرے دے نال یعنی کہ جیواتما دے نال قید کر کے رکھا گیا ہے وہ رکھے اسی واسطے گیا ہے کہ یہ سرت نو جو ہے اچھے طریقے دے نال اس جگت دے وچ پھیلا دیتا جائے، یعنی کہ نیم دیتا ہے کس نے؟ اس کال نے۔ تو جدو بھی سنت ستگرو بھی آن گے یعنی کہ اکال پورک جدو بھی اس جگت دے وچ آئے گا وہ اپنے اس نیم نو لے کر کے آئے گا، یعنی کہ اسے جو حکم دے نال لیلا چل رہی ہے تو اس دے حکم دے نال ہی یہ سارے پہرے بٹھائے گئے نے، یعنی کہ اگر سوکھم لوگ جان گے تو سوکھم چولا لین گے، کارن لوگ جان گے تو کارن چولا لین گے، اور ستھول لوگ دے وچ اس نو اسی مات لوگ نو ستھول لوگ لے کر کے یاد کرتے ہیں، ستھول لوگ بھی جدو بھی آن گے اور اس پنجرے نو لے کر کے آن گے، یعنی کہ ایک آکار میں لینا پڑے گا، اور وہ آکار کیڑا ہے؟ ہوں 84 لاکھ جامعہ دے وچ سب تو اتم آکار کیڑا ہے؟ یعنی کہ ایک منک نو سمجھان واسطے ایک منک ہی چاہیے گا، کوئی پیڑ بکری یا کوئی ہور جیون تو منک نو سمجھا نہیں سکتی۔ جڑے سوکھم لوگ نے، جڑے دیوی دیوتا نے، وہ سوکھم چولا لے کے بیٹھے ہیں، وہ سوکھم چولیا تک اسی پہنچ نہیں سکتے، وہ سوکھم چولیا نو اس جگت وچ آن دا حکم نہیں، اور جڑی بھاشا استعمال کرتے ہیں سات سنگ جی، اسی من بدھی اور اندریا دے وچ رہ کر کے، یعنی کہ قید ہو کر کے، اسی انہاں دی بھاشا نو سمجھ ہی نہیں سکتے، یا اسی انہاں دی بھاشا نو سمجھ نہیں سکتے، اتنے تک پہنچ نہیں سکتے، تو پھر کس طریقے دے نال اے تڑف رہی جیواتما نو انہاں پنجرا چوں قید کرایا آزاد کرایا جا سکتا ہے؟ تو اسی نو آزاد کرانے واسطے ہن وچار کر کے دیکھو، پار برہم ایشور ستگر، یعنی کہ پورا اکال پرکھ دی طاقت ہے جس نو اسی ستگر کہہ کر کے یاد کرتے ہیں، اس جگت دے وچ جدوں طاقت پرگٹ ہوندی ہے تے اپنے آپ نو قیدی بنا کر کے لیاندے نے، یعنی کہ بے شک پار برہم نے پرماتما دا روپ نے، پر پھر بھی اس جگت دے وچ اپنے آپ نو ایک پنجرے دے وچ رکھ کر کے سانو اپدیش دیندے نے۔ ہوں کتنی وڈی وڈیائی ہے اس اکال پرکھ کی، کہ یعنی کہ اپنے آپ نو کیڑا چولا لیا، ساتھ اس چولے دے وچ ہے کی ہے، نظر مار کر کے دیکھو کیڑیاں گندیاں تھالیاں لے کر کے اسی گھوم رہے ہیں، یعنی کہ وہ اچھی اور سچی دات اس گندیاں تھالیاں دے وچ آندی ہے، ایک مشین یعنی کہ پنجرے دے وچ آندی ہے، کس واسطے آندی ہے؟ وہ ساڈا تہاڈا ادھار کرن واسطے آندی ہے، اور اسی پیسے مونڈ ماتا کہ اسی من کی سنگت کرتے ہاں، سانو جڑا اپدیش دتا جاتا اس کا اسی کدی پالن ہی نہیں کرتے، یعنی کہ اگر اسی منگے بھی ہاں ویرودی طاقت یعنی کہ برہم کے اپدیش میں منگے ہاں، اس کے اوتارا کے اپدیش میں منگے ہاں، اور اوتارا نے جڑی مریادا قائم کی، یعنی کہ کریا کرواتی مریادا دی، یعنی کہ اچھے کرم کرو یا پیارے، یعنی کہ تمہیں آنا پڑے گا چولے دے، یعنی کہ قیدی بن کے رہا گے، ہوں ایک قیدی ہے، کوئی اچا قیدی ہے، اچھے کرم کیتے ہیں، کچھ قید معاف ہو گئی ہے، تو انہوں ایک کلاس دے دی، کھان پین کا سامان گھروں آ سکتا، منجی الگ دے دی، الگ پنجرا دیتا، پر ساتھ میں ہے تو قیدی ہے، یعنی کہ لوہے کی زنجیر ہے یا سونے کی زنجیر، فرق کی پی گیا؟ زنجیر کا کام کی ہے؟ قید کر کے رکھنا۔ اگر ساڈا بستر کسی فٹ پاتھ پہ لگیا ہوا، کسی جھوپڑی چ لگیا یا کسی محل دے وچ لگا ہوا، فرق کی پی گیا؟ یعنی کہ ہے تو اسی قیدی یا جھوپڑی دے قیدی ہاں یا محلوں دے وچ قیدی ہاں، یعنی کہ ساڈے ہتھاں پیروں دے وچ ہر وقت بیڑیاں جڑیاں نے یہ پہ رہی، یعنی کہ اسی قیدی ہو کر کے انہاں لوکاں دے وچ وچرن کر رہے ہیں۔ ہوں ایک قیدی دوسرے قیدی نو کدی آزاد کرا سکتا؟ یعنی کہ ایک قیدی دوسرے نو کدی بھی پرما تو سکے گا پر آزاد نہیں کرا سکے گا۔ آزاد کرانے واسطے ضروری گل ہے کہ سانو وہ تھانے دار چاہیے، اس دا حکم چاہیے، اس دا اپدیش چاہیے، یعنی کہ وہ طاقت سمرتھا چاہیے جس دے کول چابی ہے، بن ستگر یعنی کہ بنا ستگر دے اسی اے چابی کسی کو نہ تے پراپت کر سکتے ہاں، تے نہ اے لگی ہوئی بیڑیاں یعنی کہ تالے کھول سکتے ہاں، جب تک اسی پورن ستگرا دی ٹیک یعنی کہ تن من تن وچن اور کرم دی پنج شب دی ٹیک نہیں لواں گے، تب تک اے جنجیرہ تو آزاد نہیں ہو سکتے۔ اور جنجیرہ کیڑیاں نے؟ اے پچھلے کروڑاں گنے جنماں تو کیتے گئیاں او کریا جڑے سواد اور کامنا نو اچھا نو پورا کرن واسطے او اسی کیتیا سی، اور انہاں دا بھگتان کرن واسطے دوران واسطے سانو بار بار جنم اور مرن دا اے گیڑ دتا جاندا ہے۔ تو اس کر کے جڑے سنت ستگرو آتے ہیں وہ کوئی اپنا کام مت یا دھرم چلا واسطے نہیں آتے۔ ہوں وچار کر کے دیکھ لو جڑی پریبھاشا ستگر دی نام دی شبد دی دتی جا رہی ہے، کیا اسی مت اور دھرم چلا کر کے کدی اتنے یہو جہاں گلیں سنیا نے؟ اگر کسی جگہ سانو تھوڑیاں بہت سنائی دیندیاں بھی نے تو کدی اسی انہاں دے اوپر عمل نہیں کیتا۔ کیوں عمل کیوں نہیں کر سکے؟ اس دے بھی دو پہلو نے۔ پہلا پہلو تو یہ ہے کہ اگر ہو سکتا ہے اگر اس جنم دے وچ اسی پورن ستگرا دے کول پہنچے ہاں تو سانو اجے پورے کرم ساڈے بنے نہیں، کرم نہیں ہون گے تو سانو اس سچی دات دی پراپتی ہو ہی نہیں سکتی، یعنی کہ پورن ستگرا دے کول بھی رہیں گے، دن رات اسی سیوا بھی کریں گے، اس دے بعد بانی بھی سنیں گے، پر ساتھ سنگت جی اس اوپر عمل نہیں کریں گے، کیونکہ عمل وہی جیوا کر پاندی ہے جس نو ستگرو پورن سوجی دے دینے۔ اور ستگرو سوجی کس نو دے دینے؟ جس نو اکال پرخ دا حکم ہوندا ہے، اور اکال پرخ دی دیا میر رحمت دیا کس نو ہوندی ہے؟ کس نو حکم ہوندا ہے؟ جڑی جیواتما اس جگت دے وچ رہ کر کے یعنی کہ جدو منکھے جنم دے وچ آندی ہے، منکھے چولے نو تارن کر دی ہے، اس منکھے چولے نو تارن کرن دے بعد اس اس جگت دے وچ صرف نام ماتر لئی ویات ہوندی ہے، یعنی کہ ان جل پانی تھوڑا کھانا اور تھوڑا پینا۔ تو اسی داس جی نے جڑی یہ تک استعمال کیتی سی تھوڑا کھانا اور تھوڑا پینا دا، اس دا پاگ اے سی کہ تسی شریرک روپ دے وچ تے کھان پان تھوڑا کرنا ہی ہے، یعنی کہ اس دا جو روحانیت پہلو سی کہ اس جیواتما یعنی گرم سمیٹن واسطے اس نو اس جگہ دے وچ بہت کٹ وچرنا پے گا، یعنی کہ اپنے خیال نو جڑ اور چیتن وستوں چو کٹنا پے گا سمیٹنا پے گا یہ پاپ سا اس باعی کا پر اس نے اس کا باہر کا ارتھ لے کر کے اندر دے ارتھ تک پہنچ نہ سکے اندر دے ارتھ تک پہنچے نہیں تو سرت نو سمیٹیا نہیں یعنی کہ سرت نو سمیٹن واسطے اس پورے گن نو پراپت کرن واسطے تسی داس جی نے جڑا اپدیش دیتا وہ کس طریقے نال ہو سکتا ہے پورن ستگرا کی ٹیک لے کر کے انہوں کی طاقت لے کر کے انہوں کا اپدیش لے کر کے تو ساتھ سنگت جڑے پچھلے جنما کے بھی جڑے بیج بوئے گئے سن یعنی کہ جس طریقے اس جگت دے اج پورن ستگرا کی ٹیک لے کر کے تھوڑا بہت حکم مان لیں تو تھوڑا بہت سانو لابھ بھی ہو جائے گا یعنی کہ اگے جنم مل جان گے اور ابھی تھوڑا تھوڑا ہور کھسک جاواں گے یعنی کہ ستگر کے نزدیک آ جاواں گے پر رہاں گے ساتھ سنگت جی قیدی دے قیدی ہی 84 لاکھ جامعہ چ نکل نہیں پاو گے اگر اسی انہوں کے نکلنا چاہتے ہاں تو سانو اپنی ہستی مٹا دینی پے گی جب تک ہم اسی اپنی ہستی نہیں مٹاو گے ہستی کس کی ہے ساتھ سنگت جی یہ جیواتما جڑی ہے گن جڑا وہ تو تڑف رہا اپنے پرماتما دے اس مول یعنی گن دے وچ سمان واسطے پر ہستی کس نے قائم کیتی ہے اس من نے یعنی کہ اگر اسی یہ کہندے ہیں اس جگت دے وچ اسی ہستی نہیں مٹا پا رہے تو اس دا مطلب کی ہے کہ اسی من نو نہیں مار پا رہے ہوں من نے یہ ساریا وسطیاں کٹیاں کروا رہا یہ سمبند کٹھے کروا رہا اور یہ جیواتما کو طاقت لے کر کے پھیلائی جا رہا اور اسی انہوں نے کٹھا کری جا رہے ہیں یعنی کہ ایک پاسے طاقت پھیلتی پی ہے گن جو ہے پرسٹ ہو رہا ہے چاروں پاسے جگت ہی پرم رہا ہے دوسرے پاسے اسی اس کو کٹھا نہیں کر پا رہے یعنی کہ جب تک اسی کٹھا ہی نہیں کریں گے تب تک اسی انتر دے وچ اس گن نو اس جوت نو اس آواز نو سن سکتے ہی نہیں اور جب تک اس نو اسی سنیں گے نہیں دیکھیں گے نہیں یہ جیواتما اپنے گھر جا نہیں سکتی کیونکہ اس دے گھر جان دا طریقہ ایک رستہ ایک اپائے یعنی کہ ایک آدھار دتا گیا ہے کس طریقے دے نال اس طریقے دے نال سنتا نے اپنی بانی سپشٹ کیتا ہے کہ جدوں بھی یہ جیواتما اس جگت دے وچ بھیجیاں گئیاں اس وقت یہ کچھ جیواتما جڑیاں سن رو پئی انہوں نے یہ ارج کیتی کہ اسی تیرے تو الگ نہیں ہونا چاہتے سہج سکھ آنند دی جڑی اوستھا سانو اتنے ملی ہوئی ہے اسی یہ جھوٹے لوکاں تے نہیں جانا چاہتے اس وقت اس سنامی نے پرسن ہو کر کے انہوں نے ور دتا سی کہ اسی تہاڈے کو ایک آواز لگاواں گے جس نو ستگرو جو نے حق دی آواز کہندے نے وہ آواز کے ذریعے اور اس پرکاش کے ذریعے تسی دیکھتے ہوئے اور سنتے ہوئے اپنے گھر کا رستہ طے کر لینا اس وقت ساریا جیواتما جہاں رو رہی سن نا ساتھ سنگت جی بڑی پرسن ہوئی کہ چلو سارا کچھ آدھار تو ہو گیا اسی اسے پیچھے لگ کر کے واپس آ جائیں گے اور اسی طریقے کے نال جب انہوں لوکاں دے وچ برہم لوک دے وچ حوالے کر دیتیاں گئیاں اور برہم نے یہ سواد دے کر کے اس جیواتما نو 84 لاکھ پنجرہ دے وچ قیدی بنا دیتا اس وقت یہ بڑے سوکشم طریقے دے نال اس نے پرما کر کے یہ ساری جڑی طاقت سی اس دے کولوں کھو لئی ہوں اس تو وچار کر لو کہ اسی جنہاں دی پوجا کر رہے ہاں وہ جڑ وستواں نے ہوں وچار کر کے دیکھو یہ جڑ وستواں بنائیاں کس نے جڑی بانی اتنے اچاری جا رہی ہے اس نے لکھا بھی جا رہا ہے ریکارڈ بھی کیتا جا رہا ہے کچھ سمے بعد اس کی پوتھی تیار کر دیتی جائے گی اس کی ریلاں بن جان گیا اس نے سنن لگ جان گے یعنی کہ کی ہوئے گا یعنی کہ سنت اگر وہ چابی گھر سے دوسرے گھر چلی جائے گی تو اس گھر میں کی کوئی مت یا ترم بنا دیتا جائے گا یعنی کہ مت یا ترم کی سنجا دے کر کے یہ وانی نو اسے بھی دفن کر دیتا جائے گا یعنی کہ جڑا سچا اپدیش دیتا گیا سی گا وہ تو سارے بھول جان گے سنتا دیا مورتیاں بنا دیتی جان گیا فوٹو لگا دیتی جان گیا وہ پوتیاں لال پیلے کپڑے دے وچ متھے ٹیکنے شروع کر دیتے جان گے پالکیاں سلا دیتا جائے گا اس تو اگے وچار کر کے دیکھو انہوں کی کوئی ہستی ہے انہوں کی سنبھال کون کر رہا اج اگر یہ لکھی جا رہی ہے پوتھی تو انہوں لکھن والے بھی چیتن ستا ہے یعنی کہ منکھے جنم دے وچ یہ جیواتما ہی کام کر رہی ہے تو ہم وچار کر کے دیکھو جنہاں جڑ وستیاں دی اسی ٹیک لئیے کیا سانو وہ پرماتما دے اس آواز اس گن دے نال ملا سکتے ہیں یعنی کہ آتما یعنی کہ ایک گن اس دوسرے گن نال کس طرح مل سکتی ہے انہاں جڑ وستیاں نو آدھار بنا کر کے انہاں دی ٹیک لا کر کے اور یہ پرمایا کس نے ہے انہاں اوتاراں نے اور جنہاں نے اس جگت دے وچ آ کر کے انہاں پوتھیاں دے گل ارتھ دتے یعنی کہ اس وانی نو سپشٹ روپ وچ اجاگر کیتا جا رہا ہے اس وقت سادھارن لفظاں دے وچ دتا جا رہا ہے پر پچھلی وانی سنتاں نے اچاری سی سمے جڑا انکول نہیں سی پرتیکول سی یعنی کہ انہوں کے خلاف سی ਪੂਰਨ ਸੰਤ ਸੱਚੀ ਬਾਣੀ ਕਹਿੰਦੇ ਸਨ ਤੇ ਜੋ ਜਗਤ ਦੇ ਵਿੱਚ ਰਾਜੇ ਹੁੰਦੇ ਸਨ ਉਹ ਬ੍ਰਾਹਮਣਾਂ ਦੇ ਅਧੀਨ ਹੋ ਕਰਕੇ ਯਾਨੀ ਕਿ ਸਿਪਾਹੀਆਂ ਦੇ ਅਧੀਨ ਹੋ ਕਰਕੇ ਖੋਟੀ ਬੁੱਧੀ ਨੂੰ ਪ੍ਰਾਪਤ ਕਰਕੇ ਉਹਨਾਂ ਦੀ ਖਿਲਾਫਤ ਕਰਦੇ ਸਨ, ਉਹਨਾਂ ਨੂੰ ਮਾਰਨ ਦਾ ਉਪਰਾਲਾ ਕਰਦੇ ਸਨ ਤੇ ਉਹਨਾਂ ਨੇ ਆਪਣੀ ਰੂਹਾਂ ਨੂੰ ਲਿਜਾਣਾ ਹੁੰਦਾ ਸੀ। ਇਸ ਕਰਕੇ ਉਸ ਬਾਣੀ ਨੂੰ ਜੋ ਹੈ ਉਸ ਜਗਤ ਦੇ ਵਿੱਚ ਜਿਹੜੀਆਂ ਪ੍ਰਥਾ ਪ੍ਰਤੀਤ ਹੁੰਦੀਆਂ ਸਨ, ਜਿਹੜੀ ਕਥਾ ਚੱਲ ਰਹੀ ਹੁੰਦੀ ਸੀ, ਉਹਨਾਂ ਕਥਾ ਦੇ ਵਿੱਚ, ਉਹਨਾਂ ਦੋਹਾਂ ਦੇ ਵਿੱਚ, ਉਹਨਾਂ ਸ਼ਲੋਕਾਂ ਦੇ ਵਿੱਚ ਬੜੇ ਗਹਿਰੇ ਔਰ ਸੂਖਮ ਰੂਪ ਦੇ ਵਿੱਚ ਛੁਪਾ ਦਿੰਦੇ ਸਨ। ਯਾਨੀ ਕਿ ਉਸਦਾ ਭੇਦ ਕਿਸਦੇ ਕੋਲ ਹੁੰਦਾ ਸੀ? ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਕੀ ਜਾਣੇ। ਯਾਨੀ ਕਿ ਜਿਹੜਾ ਬ੍ਰਹਮ ਤੱਕ ਪਹੁੰਚ ਰੱਖਦਾ ਹੋਏਗਾ ਨਾ ਪੂਰਨ ਸੰਤ, ਉਹ ਪੂਰਨ ਸੰਤਾਂ ਦੀ ਬਾਣੀ ਨੂੰ ਪਹਿਚਾਣ ਲਏਗਾ, ਯਾਨੀ ਕਿ ਦੂਸਰਾ ਕੋਈ ਪਹਿਚਾਣ ਹੀ ਨਹੀਂ ਸਕਦਾ। ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ ਪੂਰਨ ਸਤਿਗੁਰੂ ਸਨ, ਹੁਣ ਇੱਥੇ ਕੋਈ ਮਨਮੁਖੀ ਜੀਵ ਆ ਕਰਕੇ ਬੈਠੇ ਔਰ ਕਹੇ ਜੀ ਮੈਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਆਖਿਆ ਦੇ ਦੇਵਾਂਗਾ ਤੇ ਸਾਧ ਸੰਗਤ ਜੀ ਉਹ ਜਿਸ ਤਰ੍ਹਾਂ ਕਹਿੰਦੇ ਨਾ ਅਧੂਰਾ ਡਾਕਟਰ ਕਸਾਈ ਦੇ ਬਰਾਬਰ ਆ। ਕਿਉਂ? ਮੈਡੀਕਲੀ ਗੱਲ ਪੜ੍ਹਾਈ ਜਾਂਦੀ ਹੈ ਕਿ ਕਦੇ ਵੀ ਅਧੂਰੇ ਡਾਕਟਰ ਕੋਲ ਦਵਾਈ ਨਾ ਲਓ, ਕਦੇ ਵੀ ਅਧੂਰੇ ਸਿੱਖਿਆ ਦੇਣ ਵਾਲੇ ਸਿੱਖਸ਼ਕ ਦੇ ਕੋਲ ਨਾ ਜਾਓ। ਕਿਉਂ? ਕਿਉਂਕਿ ਉਹ ਕਸਾਈ ਦਾ ਕੰਮ ਕਰਦੇ ਨੇ, ਕਿਉਂਕਿ ਉਹਨਾਂ ਨੂੰ ਸਹੀ ਰਸਤੇ ਦਾ ਤੇ ਪਤਾ ਨਹੀਂ, ਉਹ ਆਪ 84 ਦੇ ਵਿੱਚ ਨੇ, ਸਾਨੂੰ ਵੀ 84 ਦੇ ਵਿੱਚ ਧਕੇਲਣਗੇ। ਯਾਨੀ ਕਿ ਉਸ ਅਧੂਰੇ ਡਾਕਟਰ ਨੂੰ ਕਸਾਈ ਦੀ ਸੰਗਿਆ ਦਿੱਤੀ। ਉਸੇ ਤਰੀਕੇ ਦੇ ਨਾਲ ਜਿਹੜੇ ਅਧੂਰੇ ਗਿਆਨੀ ਨੇ, ਯਾਨੀ ਕਿ ਬ੍ਰਾਹਮਣ ਕਹਿ ਲਓ, ਗਿਆਨੀ ਕਹਿ ਲਓ, ਇਸ ਜਗਤ ਦੀ ਕਿਸੇ ਵੀ ਲਫ਼ਜ਼ਾਂ ਦੇ ਨਾਲ ਯਾਦ ਕਰ ਲਓ, ਕਿਸੇ ਦੀ ਕੋਈ ਨਿੰਦਿਆ ਕਰਨ ਵਾਸਤੇ ਨਹੀਂ ਹੈ, ਸਿਰਫ ਇਹ ਭੇਦ ਨੂੰ ਪ੍ਰਗਟ ਕਰਨ ਵਾਸਤੇ ਆ ਕਿ ਅਸੀਂ ਸਾਰੇ ਇਨ ਅਧੂਰੀ ਮਤ ਦੇ ਵਿੱਚ ਫਸ ਚੁੱਕੇ ਹਾਂ ਔਰ ਇਹ ਮਤ ਜਦ ਤੱਕ ਪੂਰੀ ਨਹੀਂ ਹੋਏਗੀ। ਪੂਰੀ ਹੋਏਗੀ ਪ੍ਰਕਾਸ਼ ਔਰ ਆਵਾਜ਼ ਨੂੰ ਸੁਣ ਕਰਕੇ, ਔਰ ਉਸ ਪ੍ਰਕਾਸ਼ ਔਰ ਆਵਾਜ਼ ਨੂੰ ਮਿਲਣ ਦਾ ਜਿਹੜਾ ਤਰੀਕਾ ਉਹ ਵਿਧੀ ਅਸੀਂ ਅੱਜ ਤੱਕ ਅਪਣਾਏ ਨੇ। ਯਾਨੀ ਕਿ ਜੜ ਵਸਤੂਆਂ ਦਾ ਆਧਾਰ ਤੇ ਅਸੀਂ ਲੈ ਲਿੱਤਾ, ਪਰ ਹੁਣ ਜੜ ਵਸਤੂਆਂ ਸਾਨੂੰ ਪੜ੍ਹਾ ਨਹੀਂ ਸਕਦੀਆਂ। ਹੁਣ ਇਹਨਾਂ ਪੋਥੀਆਂ ਨੂੰ ਪੜ੍ਹਾ ਕੌਣ ਰਿਹਾ? ਸਾਸੰਗ ਜੀ ਵਿਚਾਰ ਕਰੋ, ਵਿਚਾਰ ਕਰਕੇ ਦੇਖੋ ਕੌਣ ਪੜ੍ਹਾ ਰਿਹਾ? ਯਾਨੀ ਕਿ ਇੱਕ ਚੇਤਨ ਹੀ ਪੜ੍ਹਾ ਰਹੀ ਹੈ, ਪਰ ਅਸੀਂ ਇਹਨਾਂ ਨੂੰ ਮੱਥੇ ਟੇਕੀ ਜਾ ਰਹੇ ਹਾਂ, ਨਾ ਕਰੋੜੀ ਜਾ ਰਹੇ ਹਾਂ। ਹੁਣ ਵਿਚਾਰ ਕਰਕੇ ਦੇਖੋ ਸਾਡਾ ਉਧਾਰ ਕਿਸ ਤਰੀਕੇ ਨਾਲ ਹੋ ਸਕਦਾ? ਯਾਨੀ ਕਿ ਅਸੀਂ ਪੂਰੇ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਲਪੇਟੇ ਚ ਆ ਚੁੱਕੇ ਹਾਂ, ਪੂਰੇ ਤਰੀਕੇ ਦੇ ਨਾਲ ਪਰਮਾਏ ਜਾ ਚੁੱਕੇ ਹਾਂ, ਔਰ ਅਗਰ ਅਸੀਂ ਇਸ ਭਰਮ ਚੋਂ ਨਿਕਲਣਾ ਚਾਹੁੰਦੇ ਹਾਂ, ਇਹ ਜੀਵਾਤਮਾ ਯਾਨੀ ਕਿ ਗੁਣ ਇਕੱਠਾ ਕਰਨਾ ਚਾਹੁੰਦੇ ਹਾਂ, ਸਦਾ ਲਈ ਅਮਰ ਹੋਣਾ ਚਾਹੁੰਦੇ ਹਾਂ, ਉਹ ਰੂਹਾਂ ਸਾਧਸੰਗਤ ਜੀ ਸਾਰੀਆਂ ਨੇ ਨਾ ਤੇ ਸੱਚਖੰਡ ਜਾਣਾ ਨੇ, ਇਹ ਗਹਿਰਾ ਭੇਦ ਬਿਲਕੁਲ ਸਪਸ਼ਟ ਕਰ ਰਿਹਾ। ਇਹਨਾਂ ਸਾਧਸੰਗਾਂ ਦੀ ਖੂਬੀ ਹੈ ਯਾਨੀ ਕਿ ਸੱਚਖੰਡ ਦੀ ਜਿਹੜੀ ਬਾਣੀ ਇੱਥੋਂ ਪ੍ਰਸਾਰਿਤ ਕੀਤੀ ਜਾਏਗੀ, ਇਹਦੇ ਵਿੱਚ ਨਾ ਕੋਈ ਮਤ ਜਾਂ ਧਰਮ ਦਾ ਖਿਆਲ ਕੀਤਾ ਗਿਆ ਹੈ, ਨਾ ਕੀਤਾ ਜਾਏਗਾ, ਨਾ ਕੋਈ ਰੂਹਾਨੀਅਤ ਦਾ ਐਸਾ ਪਹਿਲੂ ਜਿਹੜਾ ਲੀਪਾ ਪੋਤੀ ਕਰਕੇ ਪ੍ਰਗਟ ਕੀਤਾ ਜਾਏਗਾ। ਸੱਚੋ ਸੱਚ ਦੀ ਬਾਣੀ ਹੈ, ਜਾਣਾ ਕਿਸ ਨੇ ਸੱਚਖੰਡ? ਕਿਸੇ ਵਿਰਲੇ ਨੇ, ਯੁਗਾਂ ਦੇ ਵਿੱਚ ਕੋਈ ਜਾਂਦਾ ਜੇ, ਕਰੋੜਾਂ ਚ ਕੋਈ ਵਿਰਲਾ, ਲੱਖਾਂ ਨੂੰ ਨਾਮ ਦੇ ਦਿੱਤੇ ਗਏ, 28 ਦੀ ਗਿਣਤੀ ਪੂਰੀ ਨਹੀਂ ਹੋ ਸਕੀ, ਕੋਈ ਵਿੱਚੋਂ ਹੀ ਫਸੇ ਬੈਠੇ ਨੇ। ਯਾਨੀ ਕਿ ਉਹ ਸੱਚਖੰਡ ਦਾ ਦੁਆਰ ਅੱਜ ਤੱਕ ਕੋਈ ਨਹੀਂ ਦੇ ਸਕੇ। ਕਿਉਂ ਨਹੀਂ ਦੇ ਸਕੇ? ਕਿਉਂਕਿ ਕਿਸੇ ਨੇ ਆਪਣੀ ਹਸਤੀ ਮਿਟਾਈ ਨਹੀਂ। ਹਸਤੀ ਕਿਹਦੀ ਸੀ? ਆਤਮਾ ਨੇ ਮਿਟਾਣੀ ਸੀ, ਆਪਣੇ ਮੂਲ ਦੇ ਵੀ ਸਮਾਇਆ ਸੀ, ਮਨ ਦੇ ਜ਼ਰੀਏ ਮਨ ਨੂੰ ਕਾਇਮ ਰੱਖਿਆ। ਹੁਣ ਮਨ ਕੀ ਕਹਿੰਦਾ? ਤੁਸੀਂ ਵਸਤੂਆਂ ਨੂੰ ਇਕੱਠਾ ਕਰੋ, ਸੰਬੰਧਾਂ ਨੂੰ ਕਾਇਮ ਕਰੋ। ਉਹ ਸਮਝਾਇਆ ਕਿਸ ਨੇ? ਅਵਤਾਰਾਂ ਨੇ ਸਿੱਖਿਆ ਦਿੱਤੀ ਹੈ, ਪੋਥੀਆਂ ਨੂੰ ਪੜ੍ਹ ਕੇ ਕੌਣ ਸਮਝਾ ਰਹੇ ਨੇ? ਅਧੂਰੇ ਗਿਆਨੀ ਸਮਝਾ ਰਹੇ ਨੇ, ਤੇ ਫਿਰ ਸਾਡਾ ਉਧਾਰ ਕਿਸ ਤਰੀਕੇ ਨਾਲ ਹੋਏਗਾ? ਇਹ ਬੜੇ ਗਹਿਰੇ ਮਜਮੂਨ ਹੈ, ਬੜਾ ਗਹਿਰਾ ਸੋਚਣ ਦੀ ਗੱਲ ਹੈ ਕਿ ਮਤ ਔਰ ਧਰਮ ਤੋਂ ਨਿਕਲੇ ਬਿਨਾਂ ਅਸੀਂ ਸਵਾਣੀ ਦਾ ਅਰਥ ਨੂੰ ਜਾਣ ਨਹੀਂ ਸਕਦੇ, ਰਸਤੇ ਨੂੰ ਪਛਾਣ ਨਹੀਂ ਸਕਦੇ। ਸਾਧਸੰਗ ਜੀ, ਰਸਤੇ ਨੂੰ ਪਛਾਣਾਂਗੇ ਨਹੀਂ, ਜਾਲ ਦਾ ਪਤਾ ਨਹੀਂ ਚੱਲੇਗਾ ਤੇ ਅਸੀਂ ਆਪਣੇ ਆਪ ਨੂੰ ਆਜ਼ਾਦ ਕਿਵੇਂ ਕਰਾਵਾਂਗੇ? ਇੱਕ ਗੁੰਝਲ ਪਿਆ, ਗੰਢਾਂ ਲੱਗੀਆਂ ਨੇ। ਅਗਰ ਅਸੀਂ ਅੰਨੇ ਹੋਈਏ, ਸਾਧਸੰਗ ਜੀ, ਅੰਨਾ ਕਿਸੇ ਗੁੰਝਲ ਨੂੰ ਸੁਲਝਾ ਸਕਦਾ? ਕਿਸੇ ਗੰਢ ਨੂੰ ਖੋਲ ਸਕਦਾ? ਵਿਚਾਰ ਕਰਕੇ ਦੇਖ ਲਓ, ਔਰ ਅਸੀਂ ਅੰਨੇ ਹੀ ਗੰਢਾਂ ਖੋਲਣ 'ਚ ਲੱਗੇ ਹੋਏ ਹਾਂ। ਕਿਸ ਤਰੀਕੇ ਦੇ ਨਾਲ? ਅਧੂਰੀ ਮਤ ਲੈ ਕਰਕੇ, ਜਿਹੜੇ ਅਧੂਰੀ ਟੇਕ ਸਾਨੂੰ ਲਈ ਹੈ, ਅਧੂਰੀ ਮਤ ਸਾਨੂੰ ਦੇ ਰਹੇ ਨੇ, ਉਹਨਾਂ ਦੇ ਪਿੱਛੇ ਚੱਲਦੇ ਹੋਏ ਅਸੀਂ ਗੰਢਾਂ ਖੋਲ ਰਹੇ ਹਾਂ। ਅੱਜ ਤੱਕ ਕੋਈ ਗੰਢ ਖੋਲ ਸਕਿਆ? ਨਾ ਅੱਜ ਤੱਕ ਕੋਈ ਗੰਢ ਖੁੱਲੀ ਹੈ, ਨਾ ਕੋਈ ਖੋਲ ਸਕਿਆ ਤੇ ਨਾ ਕੋਈ ਖੋਲ ਸਕੇਗਾ। ਫਿਰ ਗੰਢ ਖੁੱਲੇਗੀ ਕਿਹਦੀ? ਜਿਸ ਨੂੰ ਪ੍ਰਕਾਸ਼ ਮਿਲੇਗਾ, ਯਾਨੀ ਕਿ ਤੁਲਸੀਦਾਸ ਜੀ ਨੇ ਕਿਹਾ, ਜਿਸ ਤਰੀਕੇ ਦੇ ਨਾਲ ਬੁੱਧੀ ਨਿਰਮਲ ਹੋਏਗੀ ਫਿਰ ਤੂੰ ਅਨੁਰਾਗੀ ਹੋਏਗਾ। ਅਨੁਰਾਗੀ ਹੋ ਜਾ। ਅਨੁਰਾਗੀ ਦਾ ਕੀ ਭਾਵ ਹੈ? ਇੱਕ ਵਸਤੂ ਦਾ ਦੂਸਰੀ ਵਸਤੂ ਦੇ ਵਿੱਚ ਸਮਾ ਜਾਣਾ, ਦੋਨਾਂ ਦਾ ਮਿਲ ਕਰਕੇ ਇੱਕ ਰੂਪ ਹੋ ਜਾਣਾ। ਹੁਣ ਇੱਕ ਗੁਣ ਕਿਹੜਾ ਸੀਗਾ? ਆਤਮਾ ਦਾ। ਆਤਮਾ ਨੂੰ ਜਦ ਤੱਕ ਇਸ ਜਗਤ ਦੇ ਵਿੱਚੋਂ, ਜੜ ਚੇਤਨ ਸੰਬੰਧਾਂ ਦੇ ਵਿੱਚੋਂ ਅਸੀਂ ਕੱਢਾਂਗੇ ਨਹੀਂ ਤੇ ਦਸਵੇਂ ਦੁਆਰ ਇਕੱਠੀ ਨਹੀਂ ਹੋਏਗੀ, ਔਰ ਜਦ ਤੱਕ ਅੰਦਰ ਇਕੱਠੀ ਨਹੀਂ ਹੋਏਗੀ ਇਸ ਪ੍ਰਕਾਸ਼ ਨੂੰ ਦੇਖ ਨਹੀਂ ਸਕਦੀ। ਯਾਨੀ ਕਿ ਪਰਮਾਤਮਾ ਦਾ ਜਿਹੜਾ ਦੂਸਰਾ ਗੁਣ ਹੈ ਅਨੰਤ ਗੁਣਾਂ ਦੇ ਸਵਾਮੀ ਦਾ, ਉਸ ਨੂੰ ਸਿਰਫ ਔਰ ਸਿਰਫ ਇਹ ਜੀਵਾਤਮਾ ਦੇਖ ਸਕਦੀ ਹੈ। ਜੀਵਾਤਮਾ ਦੇ ਵਿੱਚ ਤਾਕਤ ਹੈ, ਇਸ ਤੋਂ ਪਹਿਲੇ ਇਹ ਅੰਧੀ ਔਰ ਬਾਰੀ ਹੈ। ਕਿਉਂ? ਕਿਉਂਕਿ ਇਹਦਾ ਗੁਣ ਜਿਹੜਾ ਫੈਲ ਚੁੱਕਾ ਨੌ ਦੁਆਰਾ ਦੇ ਜ਼ਰੀਏ, ਔਰ ਜਦੋਂ ਨੌ ਦੁਆਰਾ ਤੋਂ ਨਿਕਲ ਕੇ ਇਕੱਠੀ ਹੋ ਗਈ ਦਸਵੇਂ ਤੇ, ਇਹ ਗੁਣ ਇਕੱਠਾ ਹੋ ਗਿਆ, ਯਾਨੀ ਕਿ ਆਤਮਾ ਇਕੱਠੀ ਹੋ ਗਈ। ਆਤਮਾ ਇਕੱਠੀ ਹੋਣ ਦਾ ਮਤਲਬ ਹੀ ਇਹ, ਸਾਧ ਸੰਗਤ ਜੀ, ਸਾਡਾ ਮਨੁੱਖਾ ਜਨਮ ਸਫਲ ਹੋ ਗਿਆ, ਸਾਡੀ ਭਗਤੀ ਪੂਰਨ ਹੋ ਗਈ। ਯਾਨੀ ਕਿ ਯਾਦ ਰੱਖੋ ਕਿ ਭਗਤੀ ਕਿਸ ਨੂੰ ਕਿਹਾ? ਅੰਤਰ ਦੇ ਵਿੱਚ ਦਸਵੇਂ ਦੁਆਰ ਤੇ ਪੂਰਨ ਰੂਪ ਤੇ ਇਸ ਗੁਣ ਨੂੰ ਇਕੱਠਾ ਕਰ ਲੈਣਾ। ਉਸ ਤੋਂ ਪਹਿਲੇ ਜਿਹੜੀ ਅਸੀਂ ਬਾਹਰ ਦੀ ਭਗਤੀ ਕਰਦੇ ਹਾਂ, ਇਹ ਸਰੀਰ ਦੀ ਭਗਤੀ ਹੈ ਔਰ ਇਸ ਚੀਜ਼ ਇਹਦੀ ਸੀਮਾ ਹੈ, ਇਸਦੇ ਉੱਤੇ ਕੁਰਬਾਨ ਵੀ ਹੋਣਾ, ਪਰ ਇਹ ਵੀ ਯਾਦ ਰੱਖਣਾ ਕਿ ਇੱਕ ਸੀਮਾ ਤੱਕ ਹੀ ਸਾਨੂੰ ਫਲ ਦੇਗੀ, ਉਸ ਤੋਂ ਅੱਗੇ ਫਲ ਨਹੀਂ ਦੇ ਸਕਦੀ। ਉਸ ਤੋਂ ਅੱਗੇ ਫਲ ਜਿਹੜਾ ਹੈ ਉਹ ਤਕਨੀਕੀ ਪਹਿਲੂ یعنی باہر کی بھگتی وہ کام سمبندھت ہے. ہوں کرم کہڑے نے جڑے ستگرو اپدیش کرتے ہیں. ہوں یاد رکھو جہاں بھی ستسنگ ابھی سنتے ہیں کہہ تو دیں ابھی سارے سنے نے, انہوں نے سارے تو عمل کنے کیتا, کسی نے کیتا, کسی ایک نے بھی نہیں کیتا. اگر کسی ایک نے بھی کیتا جا ہوں تو کیا وہ سچ سنگھ نہ پہنچ گیا ہوں؟ مرن تو بعد تو مڑتا کہاں بھی نظر آئے گا؟ مرن تو بعد ستگرو کی نظر کوئی نہیں آن لگے. یہ یاد رکھنا ستگرو کس نے نظر آتے ہیں یہ پہلے بھی اسپشٹ کرتے ہیں. ستگرو مرن کے بعد صرف اس جیواتما نظر آتے ہیں یا اس کی سنبھال کرتے ہیں جس نے جیندے جی اپنی ہستی تو مٹا دیتی پر اپنے اس مضمون نو اس دائرے نو یعنی اس گن نو کٹھا نہیں کر سکیا. یعنی کہ ایماندار رہا پر اس گن نو کٹھا نہیں کر گیا. کیوں؟ اس کے رستے رکاوٹا بہت سی, کرما کا پنڈار بہت سارا سی, یعنی کہ سفر لمبا سی پورا طے نہیں کر سکیا. اس ویلے ستگرو اگے ہو کر کے اس زمین کی بانہ پکڑتے ہیں اور پھر منکھا جنم دیندے ہیں. کیوں دیندے ہیں؟ کیونکہ اس کی پیاری روح ہے, اس کو لے کر کے جانا ہے. اس کے علاوہ باقی ساریا جیواتما اس پرندے وچوں نکل جاؤ کہ مرن کے بعد ستگرو آن گے. کیوں؟ کیونکہ اسی اپنی ہستی کا مٹائی نہیں, ساری ہستی تو من دے رہی قائم ہے. اور جب تک من قائم ہے تو ستگرو نے بھول جاؤ پھر, کیونکہ ستگرو نے جیندے چ یاد نہیں کیتا تو مردیا کا سودا کرن کا تو ستگرو نے کوئی وعدہ کیتا ہی نہیں. مرن کے بعد ادھار کرن کا کام کدو تو سنت دین لگ گئے؟ اپنے گھر جا کے وچار کر کے دیکھو. سنتارے تو نگد سودا دین کا وعدہ کیتا, جیندے جی مریے, جیوت مریے بہ جل تریے. تلسی داس جی نے بھی یہی گل کہی ہے کہ اپنے آپ کو جیندے جی مار لو, اس رام کو پراپت کر لو. یعنی کہ رام کا نام کی ہے؟ ایک پرکاش اور ایک گن ہے. اور اگر اسی اس پرکاش اور گن نو یعنی کہ آواز نو پراپت کرنا چاہتے ہیں تو اس نو صرف اور صرف ایک گن جڑا آج دے روحانیت پہلو دے اسپشٹ کیتا گیا آتما, یعنی کہ آتمک گن جو ہے جب تک انہیں نو دوارا چ نکل کر کے دسویں دوار کٹھا نہیں ہوئے گا تب تک یہ دوسرے گن اور پرماتما کی آواز اور پرکاش جو سمان کے قابل نہیں ہوئے گا. اور جب تک انہیں اس دے سمائے گا نہیں تب تک رام نام گت, یعنی کہ رام نام گد, رام نام مت, رام نام انوراگی, یعنی کہ مت نرمل ہوئے گی تب تو انوراگی ہوئے گا. جب انوراگی ہوئے گا یعنی کہ اندر فرت سمٹ جائے گی تو تیرے رام نام گت, یعنی کہ رام کا نام کی ہے؟ ایک گتی کے روپ دے وچ ہے, یعنی کہ اس دے وچ چال ہے, پرکاش ہے, آواز ہے. اور یہ جب جیواتما اس دے نال انوراگی ہو کے مل جائے گی یہ جیواتما بھی گتی پراپت کر لے گی. ہوں یہ رام نام کی جڑی گتی ہے پنڈت نے کہڑا ارتھ دتا اس کا, اپنے آپ وچار کر لو. اس کر کے ستسنگ جی اج دے اس روحانی ستسنگ دے وچ ستگرو نے بالکل سپشٹ کر دیتا ہے, بڑے سپشٹ روپ دے وچ جڑیاں ٹیکاں اسی لئیاں نے ساریاں جھوٹیاں نے, یہ سانو کدے بھی سچ کھنڈ نہیں لے جا سکیاں نہ لے جا پان گیاں. اسی ایتھے بیٹھے ستسنگ سن رہے ہاں, اس دا ایک ہی ارتھ ہے کہ اسی اپنے ستگرو دا حکم نہیں منیا. انہاں دی مورتیاں بنا لیا, فوٹواں لگا لیا, انہاں دے پوچھیاں نوں مٹھے ٹیک دے, اور کدے بھی اس طریقے دے نال اس جیواتما دا نہ اج تک ادھار ہوا نہ ہوئے گا. اور کس طریقے نال ہو سکدا؟ اس نوں بڑے اچھے طریقے نال سپشٹ کیتا کہ یہ آتما جو ہے یہ پرماتما دا ایک گن ہے, اور یہ گن نوں اس من نے موہ دوارا دے ذریعے سارے جگت وچ پھیلا دیتا. اور جب تک جگت دے وچوں اس گن نوں دوبارہ تو کٹھا نہیں کیتا جائے گا, اور یہ کٹھا صرف منکھے جنم وچ ہو سکتا ہے. اور اکھاں دے پچھے دسویں دوار تے جب تک انہیں گن پورا کٹھا نہیں ہوئے گا یہ دوسرے گن نوں دیکھن اور سنن دے قابل نہیں ہو سکتا. اور جب یہ دوسرے گن نوں دیکھن اور سنن دے قابل ہو جائے گا اس رام نام گت گتی پراپت ہو جائے گی, جڑی تو ساتھی دی بانی ہے. تو ستسنگ جی اج دے اس روحانی ستسنگ وچ گرو صاحب نے سارے پرم جڑے سرور کیتے ہیں, وہ ساڈا وی فرض بنتا ہے کہ اسی انہوں نے دیتی ہوئی اس انمول دات نو صرف مکھوٹا لگا کر تارن نہ کریے, یہ عملی جامہ پہنائیے اور اپنی اس جیواتما دے اوپر ترس کھائیے, اس نو آواگمن تو مکت کرائیے. تو اس دے ستگرو جڑی بانی لیندے نے جڑیاں تکاں دا استعمال کرتے ہیں یہ پرتیکش ہے, پرتیکش روپ دے وچ کسی نہ کسی دیش جات مذہب قوم یا کسی وشیش کڑے دے نال ضرور سمبندھ رکھدیاں نے. پر گرو صاحب دا جڑا پہل ہے وہ صرف روحانیت دا جڑا انگ یا پہلو سانو سمجھانا چاہتے ہیں, وہ اس کو سمجھانے واسطے ہی انہوں تکان کا یا اس پرکریا کا استعمال کرتے ہیں. کسی کی وڈیائی, کسی کی نندیا یا کسی کے من کو چوٹ پہنچاؤ واسطے نہیں کرتے. اس کر کے کوئی بھی مائی بھائی اگے ہو کر کے اس کا کوئی ہوتھ کٹ جائے تو اس کی اپنی منمت ہے, گرمت کا اس کے نال کوئی بھی سمبندھ نہیں ہے.